Vargru.
तन तन गुरु गरीब नवाज जो तो प्रेम खेलने का चाओ सिर तर तली गली मेरी आओ इत मार्ग पार तुर जा सिर दीजे कान ना कीजे
मर पी ना जानिया कोए ऐसी मरनी जो मरे ऐसी मरनी जो मरे बोर ना मरे ना होए आनंद गुण निदान गुरु गरीब नवाज सारी संगत गज के बोलना सतनाम श्री वाहे गुरु जी
देश काम ली मरना जा जान देने ते डोले हुरा दे कदे ओ लोड़ दे नहीं मंगती बन के जे दर ते मौत आजे, मौत आजे, ते सिर दी खैर पाउंदे खाली मोड़ दे नहीं।
आपा वार जिन्ना ने देश बदले लेखा लगे ना जिंदगानिया दा, आपा वारिया जिन्ना ने देश बदले लेखा लगे ना जिंदगानिया दा। लाली डलक दी जेड़ी ए फुला युते चढ़िया रंग ये यो ना कुर्बानिया दा।
दशमे सिखी दा महल बना दिता, सिखी दा महल बना दिता, दुखियां दा हम दर्दी खालसा पंथ सजा दिता, दुखियां दा हम दर्दी खालसा पंथ सजा दिता। सुनहरी करे गतरा काला जी,
अमृत पान करा का खंड बाटे वाला जी, सिर दस्तार सुनहरी करे गतरा काला जी।
ओ अमृत पान करा का खंड बाटे वाला जी, सिर दस्तार सुनहरी करे गतरा काला जी।
अमृत पान करा का खंड बाटे वाला जी, सिर दस्तार सुनहरी करे गतरा काला जी।
ओ कंगा कड़ाक शहरा कड़क शहरा कमर कसा लगवा दिता, कमर कसा लगवा दिता, दुखियां दा हम दर्दी खालसा पंथ सजा दिता, दुखियां दा हम दर्दी खालसा पंथ सजा दिता। खातर खोपरी अपना सिरों लहा दिता, उसने सिरों लहा दिता, दुखियां दा हम दर्दी खालसा पंथ सजा दिता, दुखियां दा हम दर्दी खालसा पंथ सजा दिता।
ਕੀਤੀ ਕਾਇਮ ਨਿਸ਼ਾਨੀ ਏ
ਹੋਲੀ ਖੇਡੀ ਮੌਤ ਨਾਲ ਦੇ ਕੇ
ਕੁਰਬਾਨੀ ਏ ਬਾਬੇ ਦੀਪ ਸਿੰਘ ਨੇ ਕੀਤੀ ਕੈਮ ਨਿਸ਼ਾਨੀ ਏ
ਤੇਰੀ ਮੌਤ ਨਾਲ ਦੇ ਕੇ ਕੁਰਬਾਨੀ ਏ ਬਾਬਾ ਦੀਪ ਸਿੰਘ ਨੇ ਕੀਤੀ ਕੈਮ ਨਿਸ਼ਾਨੀ ਏ
ਓ ਹੋਲੀ ਖੱਡੀ ਮੌਤ ਨਾਲ ਦੇ ਕੇ ਕੁਰਬਾਨੀ ਏ ਬਾਬੇ ਦੀਪ ਸਿੰਘ ਨੇ ਕੀਤੀ ਕੈਮ ਨਿਸ਼ਾਨੀ ਏ
ਐਸਾ ਖੰਡਾ ਵਾਇਆ ਐਸਾ ਖੰਡਾ ਵਾਇਆ ਮੌਤ ਨੂੰ ਅੱਗੇ ਲਾ ਦਿੱਤਾ ਮੌਤ ਨੂੰ ਅੱਗੇ ਲਾ ਦਿੱਤਾ
ਦੁਖੀਆਂ ਦਾ ਹਮਦਰਦੀ ਖਾਲਸਾ ਪੰਥ ਸਜਾ ਦਿੱਤਾ ਦੁਖੀਆਂ ਦਾ ਹਮਦਰਦੀ ਖਾਲਸਾ ਪੰਥ ਸਜਾ ਦਿੱਤਾ
ਖਾਦੀਆਂ ਹਾਰਾਂ ਜੋ ਅੜਿਆ ਸੋ ਚੜਿਆ ਏ
ਅੱਜ ਤੱਕ ਕੋਈ ਨਾ ਅੜਿਆ ਏ ਸਭ ਨੇ ਖਾਦੀਆਂ ਹਾਰਾਂ ਜੋ ਅੜਿਆ ਸੋ ਚੜਿਆ ਏ
ਪੰਥ ਖਾਲਸੇ ਅੱਗੇ ਅੱਜ ਤੱਕ ਕੋਈ ਨਾ ਅੜਿਆ ਏ ਸਭ ਨੇ ਖਾਦੀਆਂ ਹਾਰਾਂ ਜੋ ਅੜਿਆ ਸੋ ਚੜਿਆ ਏ
ਪੰਥ ਖਾਲਸੇ ਅੱਗੇ ਅੱਜ ਤੱਕ ਕੋਈ ਨਾ ਅੜਿਆ ਏ ਸਭ ਨੇ ਖਾਦੀਆਂ ਹਾਰਾਂ ਜੋ ਅੜਿਆ ਸੋ ਚੜਿਆ ਏ
ਜਸ ਕੋਮਲਾ ਖਾਲਸਾ ਸਭ ਦਾ ਮੂੰਹ ਪਵਾ ਦਿੱਤਾ ਸਭ ਦਾ ਮੂੰਹ ਪਵਾ ਦਿੱਤਾ ਦੁਖੀਆਂ ਦਾ ਹਮਦਰਦੀ ਖਾਲਸਾ ਪੰਥ ਸਜਾ ਦਿੱਤਾ ਦੁਖੀਆਂ ਦਾ ਹਮਦਰਦੀ ਖਾਲਸਾ ਪੰਥ ਸਜਾ ਦਿੱਤਾ ਦੁਖੀਆਂ ਦਾ ਹਮਦਰਦੀ ਖਾਲਸਾ ਪੰਥ ਸਜਾ ਦਿੱਤਾ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਚੌਂਕੜੇ ਲਾ ਕੇ ਦੇਵਤਿਆਂ ਦੀ ਤਰ੍ਹਾਂ ਸੱਜ ਬੈਠੇ ਸਨਮਾਨ ਯੋਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜਨ ਵਾਜੇ ਗਰੀਬ ਨਵਾਜ ਪਿਆਰੇ ਗੁਰੂ ਖਾਲਸਾ ਸਤਿਸੰਗ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਆਪਣੀ ਰਸਨਾ ਤੋਂ ਚੜ੍ਹਦੀ ਕਲਾ ਨਾਲ ਬੁਲੰਦ ਆਵਾਜ਼ ਵਿੱਚ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵੱਡ ਪਾਗੇ ਹਾਂ ਰਾਜੇਵੇਂ ਪਰੀ ਜ਼ਿੰਦਗੀ ਵਿੱਚੋਂ ਵਕਤ ਕੱਢ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠ ਕੇ ਆਪ ਨੇ ਇਲਾਹੀ ਬਾਣੀ ਦੇ ਕੀਰਤਨ ਔਰ ਉਹਦੇ ਤੋਂ ਬਾਅਦ ਕਥਾ ਵਿਚਾਰ ਸਰਵਣ ਕਰਨ ਤੋਂ ਬਾਅਦ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਨ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਆਪ ਸੱਜ ਕੇ ਬੈਠੇ ਹੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੁਹਾਡਾ ਕਦਮ ਕਦਮ ਲੇਖੇ ਵੀ ਚਲਾਉਣ ਅਤੇ ਜਿਹੜੀਆਂ ਭਾਵਨਾਵਾਂ ਲੈ ਕੇ ਗੁਰੂ ਦੀ ਗੋਦ ਅੰਦਰ ਸੱਜ ਕੇ ਬੈਠੇ ਹੋ ਮੇਰੇ ਸਤਿਗੁਰੂ ਤੁਹਾਡੀਆਂ ਭਾਵਨਾਵਾਂ ਨੂੰ ਫਲ ਲਾਉਣ ਆਪਣੇ ਦਰੋਂ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਤੋਰਨ ਹੈ ਇਹ ਅਰਦਾਸ ਬੇਨਤੀ ਕਰਦਾ ਹੋਇਆ ਇਤਿਹਾਸ ਦੀ ਵਿਚਾਰ ਬਿਨੇ ਕਰਨ ਦਾ ਬਲ ਉਤਸ਼ਾਹ ਆਪ ਜੀ ਕੋਲ ਫਤਿਹ ਦੇ ਸਿਮਰਨ ਨਾਲ ਲੋੜਦਾ ਹੈ ਆਪਣੀ ਰਸਨਾ ਤੋਂ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਯੁੱਗ ਪੁਰਸ਼ ਪਰਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖ ਕੌਮ ਨੂੰ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਆਪਣੀ ਰਸਨਾ ਤੋਂ ਕਰਕੇ ਇਤਿਹਾਸ ਦੀ ਵਿਚਾਰ ਬਿਨੇ ਕਰਨ ਦਾ ਬਲ ਤੇ ਉਤਸ਼ਾਹ ਬਖਸ਼ਿਸ਼ ਕਰਨਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਆਪਣੇ ਵੱਡ ਵਡੇਰਿਆਂ ਦੇ ਬੀਤ ਚੁੱਕੇ ਇਤਿਹਾਸ ਨੂੰ ਸਰਵਣ ਕਰਨ ਲਈ ਸੱਜ ਕੇ ਬੈਠੇ ਹੋ ਇੱਕ ਪੰਜਾਬੀ ਦੇ ਸ਼ਹਿਰ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਉਹਨਾਂ ਕੌਮਾਂ ਦੀ ਜ਼ਿੰਦਗੀ ਦਾ ਵਰਣਨ ਕੀਤਾ ਹੈ ਜਿਹੜੀਆਂ ਕੌਮਾਂ ਨੇ ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਨੂੰ ਭੁਲਾ ਲਿਆ ਉਹ ਕਹਿੰਦੇ ਉਸ ਕੌਮ ਦੀ ਜ਼ਿੰਦਗੀ ਕੀ ਹੈ ਕਵੀ ਪਾਰਸ ਜੀ ਕਹਿੰਦੇ ਨੇ ਨਾਲ ਮੰਤਰਾਂ ਨਹੀਂ ਮਿਸਾਲ ਬਲ ਦੀ ਤੇਲ ਮੁੱਕੇ ਤੇ ਦੀਵਾ ਹੋ ਗੁੱਲ ਜਾਵੇ ਲੱਖ ਯਤਨ ਕਰੀਏ ਨਾ ਉਹ ਪਵੇ ਭਾਂਡੇ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜਿੱਥੇ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸ ਮਿੱਟ ਜਾਂਦੀ ਹਰਫ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਕਵੀ ਪਾਰਸ ਜੀ ਕਹਿੰਦੇ ਨੇ ਜਿਵੇਂ ਸਲੇਟ ਜਾਂ ਫੱਟੀ ਉੱਤੇ ਹਰਫ ਗਲਤ ਪੈ ਜਾਏ, ਬੱਚਾ ਉਸਨੂੰ ਪਾਣੀ ਦੀ ਮਦਦ ਨਾਲ ਮਿਟਾ ਦਿੰਦਾ ਹੈ। ਉਹ ਕੌਮ ਜਿਹੜੀ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਭੁੱਲ ਜਾਂਦੀ ਹੈ, ਦੁਨੀਆਂ ਦੇ ਨਕਸ਼ੇ ਵਿੱਚੋਂ ਇਵੇਂ ਖਤਮ ਹੋ ਜਾਂਦੀ ਹੈ। ਅਤੇ ਜਿਹੜੀਆਂ ਕੌਮਾਂ ਨੇ ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਨੂੰ ਯਾਦ ਰੱਖਿਆ ਹੈ, ਉਸ ਕੌਮ ਦੀ ਕੀ ਜ਼ਿੰਦਗੀ ਹੈ। ਕਵੀ ਪੰਛੀ ਜੀ 4 ਸਤਰਾਂ ਅੰਦਰ ਫੈਸਲਾ ਕਰਦੇ ਨੇ। ਉਹ ਕਹਿੰਦੇ, ਸੁਰਮਾ ਆਪਣਾ ਤਨ ਰਗੜਾਏ ਪਹਿਲਾਂ, ਪਿੱਛੋਂ ਨੈਣਾਂ ਦੀ ਜੋਤ ਆਬਾਦ ਰੱਖੇ, ਹਿਰਦੇ ਆਪਣੇ 'ਚੋਂ ਰੱਬ ਲੱਭ ਲੈਂਦਾ, ਸਬਰ ਸੱਤ ਸੰਤੋਖ ਜੋ ਸਾਧ ਰੱਖੇ। ਉਹਨੇ ਕਿਸੇ ਨੂੰ ਸਿੱਖਿਆ ਕੀ ਦੇਣੀ, ਜਿਹੜਾ ਘਰ ਦੇ ਵਿੱਚ ਫਸਾਦ ਰੱਖੇ, ਖਿੜੀ ਰਹੇ ਉਹ ਪੰਛੀਆ ਫੁੱਲ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ। ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖਦੀ ਹੈ, ਉਹ ਗੁਲਾਬ ਦੇ ਫੁੱਲ ਵਾਂਗ ਹਮੇਸ਼ਾ ਸੰਸਾਰ ਉੱਤੇ ਖਿੜੀ ਰਹਿੰਦੀ ਹੈ। ਯਾਦ ਰੱਖਣਾ, ਮੈਂ ਕੁਝ ਦਿਨ ਪਹਿਲਾਂ ਮੇਰੀ ਕੌਮ ਉੱਤੇ ਵਾਪਰੀ ਹੋਈ ਉਹ ਘਟਨਾ ਦਾ ਜ਼ਿਕਰ ਕੀਤਾ ਹੈ। 5 ਫਰਵਰੀ 1762 ਈਸਵੀ ਨੂੰ ਅਸੀਂ 1 ਦਿਨ ਅੰਦਰ 50,000 ਵਿੱਚੋਂ 30,000 ਕਤਲ ਹੋਏ। ਯਾਦ ਰੱਖਣਾ, ਜਦੋਂ 5 ਫਰਵਰੀ ਦਾ ਸੂਰਜ ਡੁੱਬ ਰਿਹਾ ਸੀ ਅਤੇ ਇੱਕ ਨਿਹੰਗ ਸਿੰਘ ਘੋੜੇ ਉੱਤੇ ਸਵਾਰ, ਉਹਦੇ ਹੱਥ ਅੰਦਰ ਨੇਜਾ, ਉਹਦੇ ਗਾਤਰੇ ਲੜਕਦੀ ਹੋਈ ਸ੍ਰੀ ਸਾਹਿਬ, ਦੁਸ਼ਮਣ ਦਾ ਵਾਰ ਰੋਕਣ ਵਾਲੀ ਢਾਲ ਉਹਦੇ ਹੱਥ ਅੰਦਰ, ਉਹਦੇ ਮੋਢੇ ਉੱਤੇ ਪਈ ਹੋਈ ਕਮਾਨ ਅਤੇ ਉਹਦੇ ਮੋਢੇ ਉੱਤੇ ਭਰਿਆ ਹੋਇਆ ਇੱਕ ਤੀਰਾਂ ਦਾ ਪੱਥਾ, ਉਹਦੇ ਸਿਰ ਉੱਤੇ ਚਲਾਇਆ ਹੋਇਆ ਦੁਮਾਲਾ, ਦੁਮਾਲੇ 'ਤੇ ਚੜ੍ਹੇ ਹੋਏ ਚੱਕਰ ਅਤੇ ਚੱਕਰਾਂ ਤੋਂ ਆਜ਼ਾਦ ਪੌਣ ਅੰਦਰ ਲਹਿਰਾਉਂਦਾ ਹੋਇਆ ਫਰਲਾ, ਇੱਕ ਕੌਮ ਦਾ ਜਥੇਦਾਰ ਜਾ ਰਿਹਾ ਸੀ। ਅਤੇ ਕਿਸੇ ਨੇ ਉਹਦੇ ਉੱਤੇ ਸਵਾਲ ਕੀਤਾ, ਜਥੇਦਾਰ ਜੀ, ਤੁਹਾਡਾ ਇੰਨਾ ਨੁਕਸਾਨ ਹੋ ਗਿਆ, ਤੁਸੀਂ 50,000 ਵਿੱਚੋਂ 30,000 ਇੱਕੇ ਦਿਨ ਕਤਲ ਹੋ ਗਏ ਹੋ, ਇਹ ਤੁਹਾਡਾ ਸਿੱਖ ਕੌਮ ਦਾ ਘਾਟਾ ਕਿੰਨਾ ਚਿਰ ਤੱਕ ਪੂਰਾ ਹੋਵੇਗਾ? ਅਤੇ ਯਾਦ ਰੱਖਣਾ, ਜਿਹੜਾ ਜਵਾਬ ਤੁਹਾਡੇ ਉਸ ਬਜ਼ੁਰਗ ਨੇ ਦਿੱਤਾ, ਔਰ ਸਵਾਲ ਕਰਨ ਵਾਲਾ ਹੈਰਾਨ ਰਹਿ ਗਿਆ, ਉਸ ਦੇ ਜਥੇਦਾਰ ਦੇ ਜਵਾਬ ਦੇ ਬੋਲ ਸਨ, ਅਜੇ ਤਾਂ ਖਾਲਸਾ ਪੰਥ ਵਿੱਚੋਂ ਖੋਡ ਖੋਡ ਚੜ੍ਹੀਏ, ਨਰੋਲ ਖਾਲਸਾ ਬਾਕੀ ਰਹਿ ਗਿਆ। ਜਿਹੜੀ ਕੌਮ 50,000 ਵਿੱਚੋਂ 30,000 ਇੱਕੇ ਦਿਨ ਕਤਲ ਹੋ ਕੇ ਵੀ ਆਪਣੇ ਆਪ ਨੂੰ ਟੈਂਦੀਆਂ ਕਲਾ ਵਿੱਚ ਨਹੀਂ ਲਿਆਉਂਦੀ, ਇਹ ਤੁਹਾਡੇ ਬਜ਼ੁਰਗਾਂ ਦੇ ਇਤਿਹਾਸ ਦੀ ਰਚੀ ਹੋਈ ਦਾਸਤਾਨ ਹੈ। ਸਤਿਕਾਰਯੋਗ ਸਾਧ ਸੰਗਤ, ਮੈਂ ਜਿੱਥੋਂ ਕੱਲ੍ਹ ਦੇ ਦੀਵਾਨ ਅੰਦਰ ਆਰੰਭੀ ਹੋਈ ਇਤਿਹਾਸ ਦੀ ਦਾਸਤਾਨ ਤੁਹਾਡੇ ਸਾਹਮਣੇ ਛੱਡੀ ਸੀ, ਉੱਥੋਂ ਮੁੜ ਆਰੰਭ ਕਰਨੀ ਚਾਹੁੰਦਾ ਹਾਂ। ਇੱਕ ਸੰਤ ਸਿਪਾਹੀ ਦਾ ਜੀਵਨ ਤੁਹਾਡੇ ਸਾਹਮਣੇ ਅਰਜ ਕਰਿਆ ਸਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 10 ਸਾਲ ਸਿੱਖ ਕੌਮ ਲੀਡਰ ਰਹਿਤ ਹੋ ਗਈ, ਕੌਮ ਦਾ ਕੋਈ ਲੀਡਰ ਨਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਾਰੇ ਉੱਤੇ ਮੇਰੀ ਕੌਮ ਨੂੰ ਅਗਵਾਈ ਮਿਲਦੀ ਰਹੀ। ਇੱਕ ਦਿਨ ਐਸਾ ਸਮਾਂ ਆਇਆ ਜਦੋਂ ਇੱਕ ਸੰਤ ਦੀ ਸ਼ਹਾਦਤ ਨੇ, ਇੱਕ ਸਿਪਾਹੀ ਦੀ ਸ਼ਹਾਦਤ ਨੇ ਸਿੱਖ ਕੌਮ ਦੇ ਹੱਥਾਂ ਅੰਦਰ ਮੁੜ ਤਲਵਾਰਾਂ ਦੇ ਦਿੱਤੀਆਂ। ਵਕਤ ਸੀ 1726 ਈਸਵੀ ਦਾ, ਪੰਜਾਬ ਦੀ ਸਤਾ ਉੱਤੇ ਖਾਨ ਬਹਾਦਰ ਜ਼ਕਰੀਆ ਖਾਨ ਬੈਠਾ ਹੈ, ਔਰ ਇੰਨੇ ਅਧਿਕਾਰ ਦਿੱਤੇ ਚੌਧਰੀਆਂ ਨੂੰ ਆਪਣੀ ਮਨ ਮਰਜ਼ੀਆਂ ਕੀਤੀਆਂ ਜਾਣ, ਔਰ ਸਾਹਿਬ ਰਾਏ ਚੌਧਰੀ ਨਸ਼ਹਿਰੇ ਢਾਲੇ ਦੇ ਰਹਿਣ ਵਾਲੇ ਨੇ ਮਨ ਮਾਨੀਆਂ ਕੀਤੀਆਂ, ਔਰ ਸਿੱਖ ਕੌਮ ਨੂੰ ਦੁੱਖ ਦੇ ਕੇ ਆਪਣੇ ਹਾਕਮ ਨੂੰ ਖੁਸ਼ ਕਰਨਾ ਚਾਹਿਆ, ਪਰ ਇਹਦੀਆਂ ਘੋੜੀਆਂ ਜੋ ਖੇਤਾਂ ਵਿੱਚ ਤਰਦੀਆਂ ਸਨ ਔਰ ਕੱਢ ਕੇ ਸਰਦਾਰਾਂ ਨੇ ਬਾਬਾ ਆਲਾ ਸਿੰਘ ਪਟਿਆਲੀਏ ਦੇ ਕੋਲ ਵੇਚ ਦਿੱਤੀਆਂ, ਵੱਟੀ ਹੋਈ ਰਕਮ ਬਾਬਾ ਤਾਰਾ ਸਿੰਘ ਵਾਮ ਵਾਲੇ ਦੇ ਡੇਰੇ ਅੰਦਰ ਪਾ ਦਿੱਤੀ। ਜਦੋਂ ਸਾਹਿਬ ਰਾਏ ਚੌਧਰੀਏ ਦੇ ਡੇਰੇ ਅੰਦਰ ਆਇਆ ਅਤੇ ਖੁੰਭ ਠਵਾ ਕੇ ਵਾਪਸ ਗਿਆ, ਇਹਨੇ ਪੱਟੀ ਦੇ ਫੌਜਦਾਰ ਜ਼ਾਫਰ ਬੇਗ ਨੂੰ ਆਪਣੇ ਨਾਲ ਚੜ੍ਹਾ ਕੇ ਲਿਆਂਦਾ। ਅਤੇ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰਾਂ ਨੇ ਜਿਹੜੇ ਸਵਾਰ ਪੱਟੀ ਦਾ ਫੌਜਦਾਰ ਜ਼ਾਫਰ ਬੇਗ ਲੈ ਕੇ ਆਇਆ ਹੈ, ਉਹਦਾ ਰਾਤ ਦੇ ਸਮੇਂ ਹਮਲਾ ਕੀਤਾ ਔਰ ਟਾਕਰਾ ਕਰਦਿਆਂ ਹੋਇਆ ਇਸ ਹਮਲੇ ਅੰਦਰ ਸਰਦਾਰ ਬਘੇਲ ਸਿੰਘ ਸ਼ਹੀਦ ਹੋ ਗਿਆ, ਔਰ ਕੁਝ 10 ਕੁ ਸਿਪਾਹੀ ਪੱਟੀ ਦੇ ਜ਼ਾਫਰ ਬੇਗ ਫੌਜਦਾਰ ਦੇ ਮਾਰੇ ਗਏ, ਔਰ ਉਹਦੇ 2 ਭਤੀਜੇ ਇਸ ਲੜਾਈ ਅੰਦਰ ਮਾਰੇ ਗਏ, ਔਰ ਪਿੱਛੇ ਹਟ ਕੇ ਬੈਠਾ ਦਿਨ ਚੜ੍ਹਿਆ ਅਤੇ ਮਾੜੀ ਕੰਬੋ ਕੇ ਪਿੰਡ ਦੇ ਨੰਬਰਦਾਰਾਂ ਦੀ ਇਮਦਾਦ ਨਾਲ ਬਾਬਾ ਤਾਰਾ ਸਿੰਘ ਵਾਹਨ ਦੇ ਡੇਰੇ ਵਿੱਚੋਂ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਲੈ ਕੇ ਗੱਡੇ ਦਾ ਪ੍ਰਬੰਧ ਕਰਕੇ ਉਹਦੇ ਉੱਤੇ ਰੱਖ ਕੇ ਪੱਟੀ ਦਾ ਫੌਜਦਾਰ ਜ਼ਾਫਰ ਬੇਗ ਇਹ ਪੱਟੀ ਨੂੰ ਵਾਪਸ ਨਹੀਂ ਮੁੜਿਆ, ਲਾਹੌਰ ਨੂੰ ਰਵਾਨਾ ਹੋ ਗਿਆ। ਮੈਂ ਅਰਜ ਕਰਦੇ ਹਾਂ, ਸਾਹਿਬ ਰਾਏ ਚੌਧਰੀ ਨੂੰ ਸਿੰਘਾਂ ਨੇ ਚਾਟਾ ਛਕਾਇਆ, ਉਹ ਆਪਣੇ ਪਿੰਡ ਅੰਦਰ ਵਾਪਸ ਨਹੀਂ ਗਿਆ, ਪੱਟੀ ਪਹੁੰਚਿਆ ਸੀ। ਪੱਟੀ ਦਾ ਫੌਜਦਾਰ ਜ਼ਾਫਰ ਬੇਗ ਔਰ ਸਿੰਘਾਂ ਕੋਲੋਂ ਆਪਣੇ 2 ਭਤੀਜੇ ਕਤਲ ਕਰਵਾਉਣ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਲੈ ਕੇ ਪੱਟੀ ਅੰਦਰ ਵਾਪਸ ਨਹੀਂ ਗਿਆ। ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਦਰਬਾਰ ਅੰਦਰ ਪਹੁੰਚਿਆ, ਉਹਨੇ ਤਾਹਾ ਮਾਰ ਕੇ ਆਖਿਆ, ਪੰਜਾਬ ਦੇ ਗਵਰਨਰ, ਮੈਨੂੰ ਤੇਰੇ ਇਸ ਚੌਧਰਪੁਣੇ ਦਾ ਕੀ ਫਾਇਦਾ ਹੈ, ਮੈਨੂੰ ਇਸ ਫੌਜਦਾਰੀ ਦਾ ਕੀ ਫਾਇਦਾ ਹੈ, ਜੇ ਸਿੰਘ ਮੇਰੇ ਭਤੀਜੇ ਕਤਲ ਕਰਦੇ ਨੇ ਤਾਂ ਮੈਨੂੰ ਮੇਰੇ ਭਤੀਜਿਆਂ ਦੀ ਮੌਤ ਦਾ ਬਦਲਾ ਨਾ ਲੈ ਕੇ ਦਿੱਤਾ ਜਾਏ। ਨਾਲ ਹੀ ਪੱਟੀ ਦੇ ਫੌਜਦਾਰ ਜ਼ਾਫਰ ਬੇਗ ਨੇ ਗੱਲ ਕਹੀ, ਪੰਜਾਬ ਦੇ ਗਵਰਨਰ, ਜਿੰਨਾ ਚਿਰ ਤਾਰਾ ਸਿੰਘ ਦਾ ਸਿਰ ਵੱਢ ਕੇ ਨੇਜੇ ਦੀ ਨੋਕ ਉੱਤੇ ਟੰਗਿਆ ਨਹੀਂ ਮੈਂ ਵੇਖ ਲੈਂਦਾ, ਉਹਨਾਂ ਚਿਰ ਮੇਰੇ ਸੀਨੇ ਠੰਡ ਨਹੀਂ ਪਵੇਗੀ। ਔਰ ਜਿਸ ਸਰਕਾਰ ਦੇ ਰਾਜ ਭਾਗ ਅੰਦਰ ਬਗਾਵਤਾਂ ਹੋਣੀਆਂ ਸ਼ੁਰੂ ਹੋ ਜਾਣ, ਫਿਰ ਯਾਦ ਰੱਖੋ ਸਰਕਾਰ ਕਿੰਨਾ ਕੁ ਚਿਰ ਤੱਕ ਚੱਲੇਗੀ। ਜਦੋਂ ਇਹ ਜ਼ਾਫਰ ਬੇਗ ਨੇ ਕਿਹਾ, ਪੰਜਾਬ ਦਾ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਸੜਬਲ ਕੇ ਕੋਲੇ ਹੋ ਗਿਆ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਦੇ ਪੱਤਰੇ ਪੜ੍ਹੇ ਜਾਣ, ਜਿੰਨਾ ਸਿੱਖ ਕੌਮ ਉੱਤੇ ਅਤਿਆਚਾਰ, ਸਿੱਖ ਕੌਮ ਦੀ ਜ਼ਬਾਨੀ ਨੂੰ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਰਾਜ ਭਾਗ ਅੰਦਰ ਪਰਖਿਆ ਗਿਆ ਹੈ, ਸ਼ਾਇਦ ਹੀ ਕਿਸੇ ਹਾਕਮ ਦੀ ਨਿਗਰਾਨੀ ਥੱਲੇ ਪਰਖਿਆ ਗਿਆ ਹੋਵੇ। 1726 ਈਸਵੀ ਤੋਂ ਲੈ ਕੇ 1745 ਈਸਵੀ ਤੱਕ ਲਗਭਗ 19 ਸਾਲ ਹਕੂਮਤ ਕੀਤੀ ਪੰਜਾਬ ਦੇ ਤਖ਼ਤ ਉੱਤੇ ਖਾਨ ਬਹਾਦਰ ਜ਼ਕਰੀਆ ਖਾਨ ਨੇ। ਜੇ ਕਿਤੇ ਉਹਨਾਂ 19 ਸਾਲਾਂ ਦਾ ਇਤਿਹਾਸ ਪੜ੍ਹ ਕੇ ਤੱਕਿਆ ਜਾਏ ਤਾਂ ਤੁਹਾਨੂੰ ਇੱਕ ਦਿਨ ਵੀ ਖਾਲੀ ਨਜ਼ਰ ਨਹੀਂ ਆਵੇਗਾ ਜਿਸ ਦਿਨ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੱਖ ਕੌਮ ਦੀ ਕਤਲੇਆਮ ਨਾ ਕੀਤੀ ਹੋਵੇ, ਜਿਸ ਦਿਨ ਪੰਜਾਬ ਦੇ ਗਵਰਨਰ ਦੇ ਹੁਕਮ ਸਦਕਾ ਕਿਸੇ ਸਿੱਖ ਦੇ ਗਲ ਉੱਤੇ ਜ਼ੁਲਮੀ ਤਲਵਾਰ ਨਾ ਚਲੀ ਹੋਵੇ। ਪੰਜਾਬ ਦਾ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਉਹ ਸੜਬਲ ਕੇ ਕੋਲੇ ਹੋ ਗਿਆ। ਉਹਨੇ ਧੀਰਜ ਦਿੱਤਾ ਪੱਟੀ ਦੇ ਫੌਜਦਾਰ ਜ਼ਾਫਰ ਬੇਗ ਨੂੰ, ਤੁਹਾਡੇ ਭਤੀਜਿਆਂ ਦੀ ਮੌਤ ਦਾ ਬਦਲਾ ਲੈ ਕੇ ਦਿੱਤਾ ਜਾਵੇਗਾ। ਯਾਦ ਰੱਖਣਾ, ਸੋਚਦਾ ਹੈ ਪੰਜਾਬ ਦਾ ਗਵਰਨਰ, ਅੱਜ ਇੱਕ ਚੌਧਰੀ ਦੀ ਪੱਤ ਲੱਥੀ ਹੈ, ਪੱਟੀ ਦੇ ਫੌਜਦਾਰ ਜ਼ਾਫਰ ਬੇਗ ਦੇ ਦੋ ਭਤੀਜੇ ਕਤਲ ਕੀਤੇ ਨੇ, ਔਰ ਕੱਲ ਨੂੰ ਇਹ ਸਿੰਘਾਂ ਦੀ ਉੱਠੀ ਹੋਈ ਤਲਵਾਰ ਲਾਹੌਰ ਦੇ ਤਖ਼ਤ ਵੱਲੇ ਵਧੇਗੀ। ਹੋ ਸਕਦਾ ਹੈ ਉਹਦੇ ਤੋਂ ਪਹਿਲਾਂ ਸਿੰਘਾਂ ਦੀ ਤਾਕਤ ਨੂੰ ਖਤਮ ਕਰ ਦਿੱਤਾ ਜਾਏ। ਸਦਕੇ ਆਪਣੇ ਆਲਾ ਅਫਸਰ ਮੋਮਨ ਖਾਨ, ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਹੁਕਮ ਦਿੱਤਾ, ਮੋਮਨ ਖਾਨ ਆਪਣੀ ਮਨ ਮਰਜ਼ੀ ਦੀ ਫੌਜ ਲੈ ਕੇ ਜਾਇਆ ਜਾਏ ਅਤੇ ਜਿਹੜਾ ਵਾਂ ਪਿੰਡ ਦੇ ਵਾਰ ਵਾਰ ਡੇਰਾ ਬਣਾ ਕੇ ਬਾਬਾ ਤਾਰਾ ਸਿੰਘ ਬੈਠਾ ਹੈ, ਜਿਸ ਡੇਰੇ ਅੰਦਰ ਉਸਨੇ ਚੋਰਾਂ ਨੂੰ ਪਨਾਹ ਦਿੱਤੀ ਹੈ, ਔਰ ਡੇਰਾ ਤਬਾਹ ਕਰ ਦਿੱਤਾ ਜਾਏ, ਬਾਬਾ ਤਾਰਾ ਸਿੰਘ ਦਾ ਸਿਰ ਵੱਢ ਕੇ ਨੇਜੇ ਦੀ ਨੋਕ ਉੱਤੇ ਟੰਗ ਕੇ ਮੇਰੇ ਦਰਬਾਰ ਅੰਦਰ ਲਿਆਂਦਾ ਜਾਏ। ਇਹ ਹੁਕਮ ਦਿੱਤਾ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ। ਮੋਮਨ ਖਾਨ ਨੇ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਦਾ ਹੁਕਮ ਸੁਣਿਆ, ਲੈ ਕੇ ਆਪਣੇ ਨਾਲ ਮਨ ਮਰਜ਼ੀ ਦੀ ਫੌਜ ਅਤੇ ਲੈ ਕੇ ਮਨ ਮਰਜ਼ੀ ਦੇ ਹਥਿਆਰ, ਪੱਟੀ ਦੇ ਫੌਜਦਾਰ ਜ਼ਾਫਰ ਬੇਗ ਅਤੇ ਸਾਹਿਬ ਰਾਏ ਚੌਧਰੀ ਨੂੰ ਨਾਲ ਲੈ ਕੇ, ਉਹਦੀਆਂ ਗਾਂਢਵੀਆਂ ਧਾੜਾਂ ਨਾਲ ਲੈ ਕੇ, ਜਿਸ ਕਦਰ ਮੋਮਨ ਖਾਨ ਨੇ ਲਾਹੌਰ ਦਰਬਾਰ ਉੱਤੋਂ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਉੱਤੇ ਚੜ੍ਹਾਈ ਕੀਤੀ, ਬਾਬਾ ਤਾਰਾ ਸਿੰਘ ਵਾਂ ਵਾਲਿਆਂ ਨੂੰ ਖਤਮ ਕਰਨ ਲਈ, ਉਸ ਵੇਲੇ ਦਾ ਨਕਸ਼ਾ ਕੋਮਲ ਦਾ ਢਾਡੀ ਜੱਥਾ ਹੇ ਇੰਝ ਕਹਿ ਰਿਹਾ।
ਜਿਉਂਦੇ ਸਿੰਘ ਨੂੰ ਉਹ ਦਿਲ ਵਿੱਚ ਤਾਰੇ
हंकारे ना चढ़े कई सूर में गाजी हंकारे हंकारे हाथी मेहंदी रंगली मथे चंद तारे हाथी मेहंदी रंगली मथे चंद तारे गाने बदे शगन दे नीगर शंगारे गाने बदे शगन दे नीगर शंगारे शंगारे वाता मौत उड़ीक दी पई शगन विचारे वाता मौत उड़ीक दी पई शगन विचारे शगन बचारे चुनवे चुनवे वरेगी जो लगे प्यारे चुनवे चुनवे वरेगी जो लगे प्यारे हो
पंजाब दे गवर्नर खान बहादुर जकरिया खान दे हुक्म सदका मोमन खान अपने नाल मन मर्जी दी फौज लेके बाबा तारा सिंह वाम वाले दे डेरे उत्ते हमलावर होवे याद रखना जिस बंदे नूं पता होवे कि अगले मुकाबले उत्ते लड़न वास्ते कोई वड्डी तगड़ी तिर नहीं फिर याद रखे जो किड्डे हौसले नाल चढ़ाई करदा है जे पता होवे कि मेरे अगे मुकाबले उत्ते लड़न वास्ते तिर है ते बंदा कुछ सोच के हमला करदा है इधरों मोमन खान ने अपनी मन मर्जी फौज लेके बाबा तारा सिंह वाह के डेरे उत्ते चढ़ाई करन दी तैयारी कर ली ते याद रखना एक सिख चलिया लाहौर शहर विचों बाबा तारा सिंह वाह के डेरे अंदर आया उन्हें हाथ जोड़ के बाबा तारा सिंह नूं बेनती की थी, बाबा जी मोमन खान मारो मार करता होया फौज लेके तुहाडे उत्ते हमला करन वास्ते आ रहा है मेरी बेनती है कि कुछ समय लई डेरे नूं छड के इत्थों चलिया जाए जदों मोमन खां अपनियां फौजां नाल सडेरे नूं वेख के मुड़ जाएगा और फिर आन के अपने सडेरे अंदर बैठ जाना सत्कारयोग साध संगत बाबा तारा सिंह जी वाम वालिया ने शब्द सुने सिख का धन्यवाद किया कि तू खबर देने वास्ते आया है ये फैसला गुरु नानक दे पातशाह महाराज के करदे हो सिख करनगे कि इस डेरे नूं छड के जाना है जां मोमन खां का टाकरा करन लई ਔਰ ਸ਼ਹਾਦਤਾਂ ਦੇ ਜਾਮ ਪੀਣ ਲਈ ਇਸ ਡੇਰੇ ਅੰਦਰ ਅਸੀਂ ਟਿਕ ਕੇ ਬੈਠਣਾ ਹੈ। ਸਤਿਕਾਰਯੋਗ ਸਾਧ ਸੰਗਤ, ਬਾਬਾ ਤਾਰਾ ਸਿੰਘ ਜੀ ਬਾਂਹ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ। ਇਤਿਹਾਸ ਕਹਿੰਦੇ 52 ਸਰਦਾਰ ਸਨ ਉਸ ਵੇਲੇ ਬਾਬਾ ਤਾਰਾ ਸਿੰਘ ਦੇ ਕੋਲ ਡੇਰੇ ਅੰਦਰ, ਔਰ ਇੱਧਰੋਂ ਮੋਮਨ ਖਾਂ ਕਿੰਨੀ ਫੌਜ ਲੈ ਕੇ ਆਵੇਗਾ ਕੋਈ ਪਤਾ ਨਹੀਂ। ਇੱਕ ਇੱਕ ਸਰਦਾਰ ਦੇ ਮਨ ਦੀ ਇੱਛਾ ਪੁੱਛੀ ਗਈ ਅਤੇ ਬਾਬਾ ਤਾਰਾ ਸਿੰਘ ਦੇ ਸਾਹਮਣੇ ਉਹਨਾਂ 52 ਸਰਦਾਰਾਂ ਨੇ ਕਿਹਾ, ਬਾਬਾ ਜੀ ਅਸੀਂ ਤਾਂ ਤੁਹਾਡੇ ਹੁਕਮ ਦੀ ਪਾਲਣਾ ਕਰਨੀ ਹੈ, ਜੋ ਹੁਕਮ ਦਿਓਗੇ ਉਹਦੇ ਮੁਤਾਬਕ ਚੱਲਾਂਗੇ। ਜੇ ਤੁਸੀਂ ਚਾਹੁੰਦੇ ਹੋ ਡੇਰੇ ਅੰਦਰ ਡਟ ਕੇ ਟਾਕਰਾ ਕੀਤਾ ਜਾਏ ਤਾਂ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰਨ ਵਾਸਤੇ ਮੋਮਨ ਖਾਂ ਦੀ ਫੌਜ ਨਾਲ ਟਾਕਰਾ ਕਰਨ ਵਾਸਤੇ ਤਿਆਰ ਬੈਠੇ ਹਾਂ। ਬਾਬਾ ਤਾਰਾ ਸਿੰਘ ਵਾਹ, ਉਹਨਾਂ ਦੇ ਅੱਖਾਂ ਅੰਦਰ ਖੂਨ ਉਤਰ ਆਇਆ, ਚਿਹਰਾ ਵੀਰ ਅਸੰਦਰ ਰੰਗਿਆ ਗਿਆ। ਔਰ ਕੇਵਲ ਸੰਤੀ ਨਹੀਂ ਸਨ, ਮੈਂ ਪਹਿਲਾਂ ਵੀ ਸਟੇਜ ਉੱਤੇ ਜ਼ਿਕਰ ਕੀਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਅੰਦਰ ਬਾਬਾ ਤਾਰਾ ਸਿੰਘ ਵਾਹ ਵਾਲਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਹ ਦਿੱਤਾ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ, ਮੇਰੀ ਕੌਮ ਲੀਡਰ ਰਹਿਤ ਹੋ ਗਈ, ਕੌਮ ਦਾ ਕੋਈ ਲੀਡਰ ਨਾ ਰਿਹਾ, ਔਰ ਕੌਮ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਰੇ ਉੱਤੇ ਚੱਲਦੀ ਰਹੀ, ਔਰ ਜਿਸ ਥਾਂ ਉੱਤੇ ਸਿੰਘਾਂ ਨੂੰ ਟਿਕਾਣਾ ਮਿਲਿਆ ਉਸ ਥਾਂ ਉੱਤੇ ਬੈਠ ਕੇ ਆਪਣੇ ਚੰਗੇ ਲੀਡਰ ਦੀ ਉਡੀਕ ਕਰਨ ਲੱਗੇ। ਬਾਬਾ ਤਾਰਾ ਸਿੰਘ ਨੇ ਇਸ ਤੋਂ ਪਹਿਲਾਂ ਵੀ ਲੜਾਈਆਂ ਲੜੀਆਂ ਸਨ, ਖੂਨ ਖਾਲ ਉੱਠਿਆ, ਚਿਹਰਾ ਵੀਰ ਰਸ ਵਿੱਚ ਰੰਗਿਆ ਗਿਆ। ਇਤਿਹਾਸ ਕਹਿੰਦਾ ਧਰਤੀ ਉੱਤੇ ਲੀਹ ਖਿੱਚ ਕੇ ਬਾਬਾ ਤਾਰਾ ਸਿੰਘ ਵਾਹ ਵਾਲਿਆਂ ਨੇ ਆਪਣੇ 52 ਸਰਦਾਰਾਂ ਨੂੰ ਵੰਗਾਰ ਦੇ ਕੇ ਆਖਿਆ, ਸਿੰਘੋ ਅੱਜ ਇੱਕ ਇੱਕੜੀ ਕੀਤੀ ਜਾਏ, ਰੋਜ਼ ਰੋਜ਼ ਡੇਰਾ ਛੱਡਣ ਨਾਲੋਂ ਮੋਮਨ ਖਾਨ ਦਾ ਡਰ ਜਿਹੜਾ ਉਹ ਦਿਲ ਵਿੱਚੋਂ ਸਦਾ ਵਾਸਤੇ ਵਸਾਰ ਦਿੱਤਾ ਜਾਏ। ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਦੱਸ ਦਿੱਤਾ ਜਾਏ ਕਿ ਜਿਹੜੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਲੜੇ ਸਨ, ਅੱਜ ਉਹ ਫਿਰ ਇਕੱਠੇ ਹੋ ਕੇ ਲਾਹੌਰ ਦਰਬਾਰ ਉੱਤੋਂ ਚੜ੍ਹਾਈ ਫੌਜ ਦਾ ਟਾਕਰਾ ਕਰਨਗੇ। ਸਤਿਕਾਰਯੋਗ ਸਾਧ ਸੰਗਤ, ਇੱਕ ਸ਼ਹਿਰ ਕਹਿੰਦਾ ਹੈ ਵਿਗੜਦੇ ਕੰਮਾਂ ਨੂੰ ਰੋਕਣ ਦੇ ਚਾਰੇ ਰੋਕ ਲੈਂਦੇ ਨੇ, ਵਿਗੜਦੇ ਕੰਮਾਂ ਨੂੰ ਰੋਕਣ ਦੇ ਚਾਰੇ ਰੋਕ ਲੈਂਦੇ ਨੇ, ਰੁੱਸੇ ਜਾਂਦਿਆਂ ਨੂੰ ਪਿਆਰੇ ਮਿੰਨਤਾਂ ਕਰਕੇ ਮੋੜ ਲੈਂਦੇ ਨੇ, ਅਣਖਹੀਨ ਮਸੱਤੀ ਹੋ ਕੇ ਜਦ ਕੌਮ ਮਰਨ 'ਤੇ ਆਉਂਦੀ ਹੈ ਫਿਰ ਕੌਮ ਨੂੰ ਖੂਨੀ ਫੁਹਾਰੇ ਰੋਕ ਲੈਂਦੇ। ਬਾਬਾ ਤਾਰਾ ਸਿੰਘ ਵਾਹ ਵਾਲੇ ਨੇ ਆਖਿਆ, ਉਹ ਸਿੰਘੋ ਅਸੀਂ ਮੈਦਾਨੇ ਜੰਗ ਅੰਦਰ ਲੜਨਾ ਹੈ, ਇਹ ਜਿਹੜੇ ਕਲੰਕ ਦਾ ਡੇਰਾ ਛੱਡ ਕੇ ਜਾਣਦੇ ਨੇ ਅਸੀਂ ਆਪਣੇ ਖੂਨ ਨਾਲ ਤੋੜੇ ਨੇ। ਇੱਕ ਸ਼ਹਿਰ ਕਹਿੰਦੇ ਦਮ ਦਿੱਤਿਆਂ ਬਾਅਦ ਨਹੀਂ ਦਮ ਮਿਲਦੇ, ਟੋਏ ਦਮਾਂ ਦੇ ਬਾਅਦ ਨਹੀਂ ਟੋਏ ਜਾਂਦੇ, ਬਾਸ਼ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਅਦ ਨਹੀਂ ਰੋਏ ਜਾਂਦੇ, ਦਰਦਾਂ ਬਾਅਦ ਨਹੀਂ ਸੀਨੇ ਵਿੱਚ ਛੇਕ ਪੈਂਦੇ, ਛੇਕਾਂ ਬਾਅਦ ਨਹੀਂ ਮੋਤੀ ਪਰੋਏ ਜਾਂਦੇ, ਸ਼ਰਫ ਦਾ ਗੁਲਾਮੀ ਦੇ ਕੌਮ ਉੱਤੋਂ ਅਣਖੀ ਖੂਨ ਦੇ ਬਾਅਦ ਨਹੀਂ ਧੋਏ ਜਾਂਦੇ। ਬਾਬਾ ਤਾਰਾ ਸਿੰਘ ਨੇ ਆਖਿਆ, ਸਿੰਘੋ ਅਸੀਂ ਮੋਮਨ ਖਾਂ ਦੀ ਫੌਜ ਦਾ ਟਾਕਰਾ ਕਰਨਾ ਹੈ, ਇੱਧਰੋਂ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਸਿੰਘ ਸਰਦਾਰ ਉਹਨਾਂ ਤਿਆਰੀ ਕਰ ਲਈ, ਔਰ ਇੱਧਰੋਂ ਮੋਮਨ ਖਾਨ ਆਪਣੇ ਦਿਲ ਅੰਦਰ ਇਹ ਵਿਚਾਰ ਕੇ ਕਿ ਅੰਮ੍ਰਿਤ ਵੇਲੇ ਬਾਬਾ ਤਾਰਾ ਸਿੰਘ ਦੇ ਡੇਰੇ ਉੱਤੇ ਹਮਲਾ ਕੀਤਾ ਜਾਏ ਔਰ ਸੁੱਤੇ ਪਏ ਸਿੰਘਾਂ ਨੂੰ ਦਬਾ ਲਿਆ ਜਾਏ, ਆਪਣੇ ਨਾਲ ਫੌਜ ਲੈ ਕੇ ਸਾਹਿਬ ਰਾਏ ਚੌਧਰੀ ਨੂੰ ਨਾਲ ਲੈ ਕੇ, ਪੱਟੀ ਦੇ ਫੌਜਦਾਰ ਜ਼ਾਫਰ ਬੇਗ ਅਤੇ ਉਹਦੇ ਸਿਪਾਹੀ ਨਾਲ ਲੈ ਕੇ ਮਾਰੋ ਮਾਰ ਕਰਦਾ ਹੋਇਆ ਬਾਬਾ ਤਾਰਾ ਸਿੰਘ ਵਾਹ ਦੇ ਡੇਰੇ ਵੱਲੇ ਵਧਿਆ। ਮੋਮਨ ਖਾਂ ਇਹ ਗੱਲ ਜਾਣਦਾ ਹੈ ਕਿ ਨਹੀਂ ਪਤਾ ਬਾਬਾ ਤਾਰਾ ਸਿੰਘ ਨੂੰ ਕਿ ਉਹਦੇ ਡੇਰੇ ਉੱਤੇ ਫੌਜ ਹਮਲਾ ਕਰਨ ਵਾਸਤੇ ਆ ਰਹੀ ਹੈ, ਪਰ ਪਤਾ ਨਹੀਂ ਕਿ ਹਿਰਦੇ ਵਿੱਚ ਸਿੱਖ ਕੌਮ ਨਾਲ ਪਿਆਰ ਰੱਖਣ ਵਾਲੀਆਂ ਆਤਮਾ ਉਹ ਪਹਿਲਾਂ ਹੀ ਬਾਬਾ ਤਾਰਾ ਸਿੰਘ ਦੇ ਡੇਰੇ ਅੰਦਰ ਖਬਰ ਦੇ ਗਈਆਂ ਨੇ, ਔਰ ਮੋਰਚੇ ਬਣਾ ਕੇ ਬਾਬਾ ਤਾਰਾ ਸਿੰਘ ਜੀ ਬੈਠੇ ਹੋਏ ਸਨ। ਅੰਮ੍ਰਿਤ ਵੇਲੇ ਬਾਬਾ ਤਾਰਾ ਸਿੰਘ ਦੇ ਡੇਰੇ ਉੱਤੇ ਹਮਲਾ ਕੀਤਾ ਗਿਆ, ਕਮਾਲ ਦੀ ਤੰਦੀ ਉੱਤੇ ਤੀਰ ਚੜਾ ਕੇ ਕਾੜ ਕੜ ਕਰਦੇ ਚਲਾਏ, ਮੋਰਲੀਆਂ ਪਾਲਾਂ ਮੋਮਨ ਖਾਂ ਦੀ ਫੌਜ ਦੀਆਂ ਸਿੰਘਾਂ ਨੇ ਧਰਤੀ ਉੱਤੇ ਲਟਾ ਦਿੱਤੀਆਂ। ਯਾਦ ਰੱਖਣਾ ਫੌਜ ਮੈਦਾਨੀ ਏਰੀਏ ਵੱਲੋਂ ਆ ਰਹੀ ਸੀ ਔਰ ਸਿੰਘ ਡੇਰੇ ਦੀਆਂ ਦੀਵਾਰਾਂ ਦਾ ਆਸਰਾ ਲੈ ਕੇ ਡੇਰੇ ਵਿੱਚ ਬੈਠੇ ਹੋਏ ਸਨ। ਜਦੋਂ ਕਮਾਲ ਦੀ ਤੰਦੀ ਉੱਤੇ ਤੀਰ ਕਾੜ ਕੜ ਕਰਦੇ ਚੱਲੇ ਔਰ ਇੱਕ ਇੱਕ ਦੋ ਦੋ ਦੇ ਸੀਨੇ ਵਿੰਦ ਕੇ ਧਰਤੀ ਉੱਤੇ ਲਟਾ ਕੇ, ਔਰ ਮੋਮਨ ਖਾਂ ਜਾਣ ਗਿਆ ਕਿ ਬਾਬਾ ਤਾਰਾ ਸਿੰਘ ਵਾਹ ਦੇ ਡੇਰੇ ਅੰਦਰ ਸਿੰਘ ਸਰਦਾਰਾਂ ਨੂੰ ਪਤਾ ਲੱਗ ਗਿਆ ਹੈ ਔਰ ਬਹੁਤ ਸਾਰੀ ਫੌਜ ਬਾਬਾ ਤਾਰਾ ਸਿੰਘ ਨੇ ਇਕੱਠੀ ਕਰ ਲਈ। ਹੁਣ ਪਿੱਛੇ ਹਟ ਕੇ ਬੈਠਾ ਅਤੇ ਸੂਰਜ ਦੀਆਂ ਨਿਕਲਦੀਆਂ ਹੋਈਆਂ ਕਿਰਨਾਂ ਦੀ ਉਡੀਕ ਕਰਨ ਲੱਗਾ। ਮੈਂ ਅਰਜ਼ ਕਰਦੇ ਹਾਂ, ਲੜਾਈ ਤਿੰਨ ਚੀਜ਼ਾਂ ਦੀ ਬਹੁਤ ਵੱਡੀ ਖਪਤ ਮੰਗਦੀ ਹੈ, ਇੱਕ ਤਾਂ ਚੰਗੀ ਜਵਾਨੀ ਅਤੇ ਇੱਕ ਹੌਂਸਲਾ ਔਰ ਦੂਜਾ ਬਹੁਤ ਸਾਰਾ ਧਨ ਦੌਲਤ ਚਾਹੀਦਾ ਲੜਾਈ ਲੜਨ ਲਈ। ਜੇ ਮਨੁੱਖ ਕੋਲ ਦੋ ਚੀਜ਼ਾਂ ਨੇ, ਜਵਾਨੀ ਹੈ, ਹੌਂਸਲਾ ਹੈ, ਧਨ ਦੌਲਤ ਹੈ, ਅਤੇ ਉਸ ਇਲਾਕੇ ਦੀ ਵਾਕਫੀਅਤ ਨਹੀਂ, ਫਿਰ ਯਾਦ ਰੱਖਣਾ ਲੜਾਈ ਜਿੱਤੀ ਨਹੀਂ ਜਾ ਸਕਦੀ। ਤਿੰਨ ਚੀਜ਼ਾਂ ਜ਼ਰੂਰੀ ਨੇ, ਜਿਸ ਥਾਂ ਉੱਤੇ ਲੜਾਈ ਲੜੀ ਜਾਏ ਉਸ ਇਲਾਕੇ ਦੀ ਵਾਕਫੀਅਤ ਔਰ ਧਨ ਦੌਲਤ ਔਰ ਚੰਗਾ ਹੌਸਲਾ ਤੇ ਜਵਾਨੀ ਔਰ ਹਥਿਆਰ ਲੈ ਕੇ ਜਦੋਂ ਮੈਦਾਨੇ ਜੰਗ ਅੰਦਰ ਉਤਰੋਗੇ ਇਹਨਾਂ ਤਿੰਨ ਚੀਜ਼ਾਂ ਸਦਕਾ ਔਰ ਮੈਦਾਨ ਦੀ ਜੇਤੂ ਫਾਇਟ ਹੋ ਸਕੇਗੀ। ਬਾਬਾ ਤਾਰਾ ਸਿੰਘ ਦੇ ਸਿੰਘ ਸਰਦਾਰਾਂ ਨੂੰ ਪਤਾ ਹੈ ਕਿ ਕਿਸ ਪਾਸਿਓਂ ਹੌਜ ਹਮਲਾ ਕਰੇਗੀ ਔਰ ਕਿਸ ਪਾਸਿਓਂ ਉਸਦਾ ਮੂੰਹ ਤੋੜਵਾ ਜਵਾਬ ਦੇਣਾ ਹੈ। ਕਮਾਲ ਦੀ ਤਲਦੀ ਉੱਤੇ ਤੀਰ ਕਾੜ ਕੜ ਕਰਦੇ ਚਲਾਏ, ਪੌਰਲੀਆਂ ਪਾਲਾਂ ਧਰਤੀ ਉੱਤੇ ਡਿੱਗ ਪਈਆਂ, ਇੱਧਰ ਸੂਰਜ ਚੜਿਆ ਅਤੇ ਸੂਰਜ ਨੇ ਦੁਨੀਆਂ ਦੇ ਲੋਕਾਂ ਨੂੰ ਆਪਣੀ ਕਿਰਨ ਦਿੱਤੀ, ਇੱਧਰੋਂ ਮੋਮਨ ਖਾਨ ਆਪਣੀਆਂ ਫੌਜਾਂ ਲੈ ਕੇ ਫਿਰ ਡੇਰੇ ਵੱਲੇ ਵਧਿਆ। ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜਕਾਰੇ ਨੇ, ਇੱਕ ਪਾਸੇ ਜਾ ਅਲੀ ਦੇ ਨਾਰੇ, ਇੱਕ ਪਾਸੇ ਹਜ਼ਰਤ ਮੁਹੰਮਦ ਸਾਹਿਬ ਦੀ ਉਮਤ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ, ਇੱਕ ਪਾਸੇ ਪੰਜਾਬ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਣ ਵਾਲੇ, ਇੱਕ ਪਾਸੇ ਪੰਜਾਬ ਦੀ ਇੱਜ਼ਤ ਨੂੰ ਚਾਰ ਚੰਦ ਲਾਉਣ ਵਾਲੇ, ਲੱਗੀਆਂ ਨਗਾਰੀ ਉੱਤੇ ਚੋਟਾਂ ਅਤੇ ਚੜ੍ਹਦੇ ਸੂਰਜ ਨਾਲ, ਇੱਕ ਪਾਸਿਓਂ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਸਿੰਘ ਸਰਦਾਰ ਅਤੇ ਇੱਕ ਪਾਸਿਓਂ ਮੋਮਨ ਖਾਨ ਦੀ ਫੌਜਾਂ ਦੇ ਸਿਪਾਹੀ, ਰਣ ਤੱਤੀ ਅੰਦਰ ਲੜਾਈ ਜਿਸ ਕਦਰ ਸ਼ੁਰੂ ਹੋਈ, ਉਸ ਵੇਲੇ ਦਾ ਨਕਸ਼ਾ ਕੋਮਲ ਦਾ ਢਾਡੀ ਜੱਥਾ ਹੇ ਕਹਿ ਰਿਹਾ।
ਸ਼ੇਰਾ ਮਾਰੇ
कडवे दला दे सूरमे सिर कडवे दला दे सूरमे ओ शेरा मारे ललकार ललकार होगी रात नाल तरती रंगली होगी रात नाल तरती रंगली ओए लोथा वाले लग गए सुथार होलियां दे दिन पीके रजवी जिवें होलियां दे दिन पीके रजवी ओ बक्कल लेठे सुध बुध नूं असा
दोवें तेरा जद होर नेड़े हो गियां
दोवें तेरा जद होर नेड़े हो गियां ओ खड़कण लग पई तदों तलवार ਜਿਵੇਂ ਹਾਣੀਆਂ ਨੂੰ ਹਾਣੀ ਗੱਲ ਮਿਲਦੇ ਹਾਣੀਆਂ ਨੂੰ ਹਾਣੀ ਗੱਲ ਮਿਲਦੇ ਉਹ ਜੋਗੇ ਜੁਟੇ ਇੱਕ ਦੂਜੇ ਨੂੰ ਵੰਗਾਰ ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾ ਤੇਰੀਆਂ ਹਾਂ ਜੀ ਹਾਂ ਬਰਾਤਰੀਆਂ ਜਾਣ ਹਾਂ
ਸ਼ਾਇਰ ਕਹਿੰਦੇ ਜਦੋਂ ਕਿਤੇ ਬਹਾਰਾਂ ਦੀ ਪੌਣ ਚੱਲੇ ਜਦੋਂ ਕਿਤੇ ਬਹਾਰਾਂ ਦੀ ਪੌਣ ਚੱਲੇ ਸੁੱਕੇ ਪੱਤਰਾਂ ਨੂੰ ਛੱਡ ਬੋੜ ਦਿੰਦੇ ਡੌਲੇ ਫਰਕ ਪੈਂਦੇ ਉਦੋਂ ਅਣਖੀਆਂ ਦੇ ਫੜ ਕੇ ਯਾਬਰਾਂ ਦਾ ਮੂੰਹ ਮੋੜ ਦਿੰਦੇ ਪਰ ਜਦੋਂ ਕਿਤੇ ਸ਼ਹੀਦ ਦੀ ਰੱਤ ਡੁੱਲੇ ਰੁੱਖ ਨਵਾਂ ਇਤਿਹਾਸ ਦਾ ਮੋੜ ਦਿੰਦੇ ਲੱਖ ਔਕੜਾਂ ਸੀਸ ਤੇ ਚੱਲ ਕੇ ਵੀ ਸੂਰੇ ਸੰਗਲ ਗੁਲਾਮੀ ਦਾ ਤੋੜ ਦਿੰਦੇ ਯਾਦ ਰੱਖਣਾ ਬਾਬਾ ਤਾਰਾ ਸਿੰਘ ਵਾਨ ਦੇ ਡੇਰੇ ਉੱਤੇ ਹਮਲਾ ਕੀਤਾ ਮੋਹਨ ਖਾਂ ਦੀ ਫੌਜ ਨੇ ਔਰ ਇਹ ਦਿਲ ਵਿੱਚ ਇੱਛਾ ਰੱਖ ਕੇ ਕਿ ਬਾਬਾ ਤਾਰਾ ਸਿੰਘ ਵਾਹ ਵਾਲਿਆਂ ਨੂੰ ਜਿਉਂਦਿਆਂ ਫੜ ਕੇ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਦੇ ਦਰਬਾਰ ਅੰਦਰ ਪੇਸ਼ ਕੀਤਾ ਜਾਵੇਗਾ ਸਤਿਕਾਰਯੋਗ ਸਾਧ ਸੰਗਤ ਜਦੋਂ ਡੇਰੇ ਉੱਤੇ ਹਮਲਾ ਕੀਤਾ ਗਿਆ ਇਤਿਹਾਸ ਕਹਿੰਦੇ ਭਰੀਆਂ ਹੋਈਆਂ ਬੰਦੂਕਾਂ ਗੋਲੀਆਂ ਨਾਲ ਔਰ ਸਿੱਧੀਆਂ ਕਰਕੇ ਚਲਾ ਦਿੱਤੀਆਂ ਔਰ ਸੀਨੇ ਵਿੰਨਦੀਆਂ ਅੱਗੇ ਲੰਘ ਗਈਆਂ ਜਦੋਂ ਬੰਦੂਕਾਂ ਭਰੀਆਂ ਹੋਈਆਂ ਖਾਲੀ ਹੋ ਗਈਆਂ ਅਤੇ ਸਿੰਘਾਂ ਨੇ ਆਪਣੇ ਕਮਾਨ ਦੀ ਤੰਦੀ ਉੱਤੇ ਤੀਰ ਚੜਾ ਕੇ ਦੁਸ਼ਮਣ ਦੀਆਂ ਛਾਤੀਆਂ ਦਾ ਨਿਸ਼ਾਨਾ ਲੈ ਕੇ ਚਲਾਏ ਛਾਤੀਆਂ ਵਿੰਨ ਗਏ ਤੀਰ ਅਤੇ ਇਹਦੇ ਤੋਂ ਬਾਅਦ ਜਦੋਂ ਪੱਥੀਆਂ ਵਿੱਚੋਂ ਤੀਰ ਖਤਮ ਹੋ ਗਏ ਫਿਰ ਸਿੰਘ ਆਪਣੇ ਮਨ ਪਾਉਂਦਾ ਹਥਿਆਰ ਸ੍ਰੀ ਸਾਹਿਬ ਲੈ ਕੇ ਮੈਦਾਨ ਅੰਦਰ ਨਿਕਲੇ ਔਰ ਇੰਨੇ ਚਿਰ ਨੂੰ ਦੋਵੇਂ ਪਾਸਿਆਂ ਦੀਆਂ ਫੌਜਾਂ ਇੱਕ ਦੂਜੇ ਦੇ ਨੇੜੇ ਹੋ ਗਈਆਂ ਫਿਰ ਤਲਵਾਰ ਚੱਲੀ ਜਿਹੜੀ ਜ਼ਮੀਨ ਉੱਤੇ ਸੂਰਮੇ ਤਲਵਾਰ ਚਲਾ ਰਹੇ ਸਨ ਔਰ ਲਾਹੌਰ ਦਰਬਾਰ ਤੋਂ ਚੜ੍ਹ ਆਈ ਫੌਜ ਦੇ ਸਿਪਾਹੀਆਂ ਨਾਲ ਔਰ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸਰਦਾਰਾਂ ਦੇ ਖੂਨ ਡਾਲਿਓ ਜ਼ਮੀਨ ਰੰਗਲੀ ਹੋ ਗਈ ਔਰ ਜਿਵੇਂ ਹੋਲੀ ਦੇ ਦਿਨ ਅੰਦਰ ਥਾਂ ਥਾਂ ਉੱਤੇ ਜ਼ਮੀਨ ਨੂੰ ਰੰਗ ਚੜਿਆ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸਰਦਾਰਾਂ ਨੇ ਆਪਣੀ ਤਲਵਾਰ ਚਲਾ ਕੇ ਬਾਬਾ ਤਾਰਾ ਸਿੰਘ ਵਾਹ ਵਾਲਿਆਂ ਦੇ ਡੇਰੇ ਵਾਰ ਵਾਰ ਔਰ ਉਸ ਧਰਤੀ ਨੂੰ ਆਪਣੇ ਖੂਨ ਨਾਲ ਰੰਗ ਦਿੱਤਾ ਸਤਿਕਾਰਯੋਗ ਸਾਧ ਸੰਗਤ ਜਦੋਂ ਬਹੁਤ ਸਾਰੀ ਫੌਜ ਜੋ ਮੋਮਨ ਖਾਂ ਲੈ ਕੇ ਆਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸਰਦਾਰਾਂ ਨੇ ਰਣਦੀ ਅੰਦਰ ਖਪਾ ਦਿੱਤੀ ਔਰ ਮੋਮਨ ਖਾਂ ਨੇ ਆਪਣੇ ਨਾਲ ਜੋ ਇੱਕ ਮਹਾਨ ਜਰਨੈਲ ਲੈ ਕੇ ਚੜਿਆ ਹੈ ਜਿਸਦਾ ਨਾਮ ਹੈ ਤਕੀ ਬੇਗ ਉਹਨੂੰ ਆਵਾਜ਼ ਦੇ ਕੇ ਆਖਿਆ ਉਹ ਤਕੀ ਬੇਗ ਤੂੰ ਵੇਖ ਰਿਹਾ ਹੈ ਮੈਦਾਨੇ ਜੰਗ ਅੰਦਰ ਸਿਪਾਹੀਆਂ ਉੱਤੇ ਸਿੰਘਾਂ ਨੇ ਕਿਵੇਂ ਵਾਰ ਕੀਤੇ ਸਦਾ ਦੀ ਨੀਂਦ ਸਵਾ ਦਿੱਤੇ ਨੇ ਮੈਂ ਵੇਖਿਆ ਹੈ ਸਿੰਘ ਬਾਬਾ ਤਾਰਾ ਸਿੰਘ ਦੇ ਹੁਕਮ ਦੀ ਪਾਲਣਾ ਕਰਦੇ ਆਪਣੇ ਜਾਨ ਦੀ ਪਰਵਾਹ ਕਰਦੇ ਮੈਦਾਨੇ ਜੰਗ ਅੰਦਰ ਲੜ ਰਹੇ ਨੇ ਔਰ ਉਹਨਾਂ ਨੂੰ ਜਾਣ ਨਹੀਂ ਪਿਆਰੀ ਔਰ ਬਾਬੇ ਤਾਰਾ ਸਿੰਘ ਦਾ ਹੁਕਮ ਪਿਆਰਾ ਹੈ ਔਰ ਉਹਦੇ ਹੁਕਮ ਦੀ ਪਾਲਣਾ ਕਰਦੇ ਮੈਦਾਨੇ ਜੰਗ ਅੰਦਰ ਲੜ ਰਹੇ ਸਤਿਕਾਰਯੋਗ ਸਾਧ ਸੰਗਤ ਤਕੀ ਬੇਗ ਜਰਨੈਲ ਨੂੰ ਵੰਗਾਰ ਦਿੱਤੀ ਮੋਹਨ ਖਾਂ ਨੇ ਕਿ ਅੱਗੇ ਵੱਧ ਅਤੇ ਬਾਬਾ ਤਾਰਾ ਸਿੰਘ ਦਾ ਟਾਕਰਾ ਕੀਤਾ ਜਾਏ ਬਾਬਾ ਤਾਰਾ ਸਿੰਘ ਨੂੰ ਰਣ ਦੇ ਅੰਦਰ ਖਤਮ ਕਰ ਦਿੱਤਾ ਜਾਏ ਜਦੋਂ ਬਾਬਾ ਤਾਰਾ ਸਿੰਘ ਮਾਰਿਆ ਜਾਏਗਾ और ओदे सिपाहियों के हौसले टुट जाएंगे, मैदान साढ़े हथ अंदर रहेगा। और बाबा तारा सिंह का सिर वढ़ के नेजे की नोक उत्ते टंग के पंजाब के गवर्नर के दरबार अंदर पेश करांगे। सत्कारयोग साध संगत, एक पासे बाबा तारा सिंह जी वाह, ते एक पासे तकी बेग दरनैल, सारा लोहे की संजोब मड़िया होया, घोड़े उत्ते सवार होके बाबा तारा सिंह नूं वंगार देंदा होया मैदाने जंग वाले वधिया। सत्कारयोग साध संगत, ताकी बेग दरनैल ने आवाज दे के आखे, उतारिया हुण याद रखी, तेरे मुकाबले उत्ते लड़न वास्ते फौज के सिपाही नहीं आए, एक मन्निया होया दरनैल आया है, तेरा ते मेरा टाकरा मैदाने जंग अंदर हो जाना चाहिए। सत्कारयोग साध संगत, माफ करना, मैं पहला भी स्टेज उत्ते अर्ज कीती सी कि किसी अमृतधारी सिंह का अद्धा नाम लैन वाला बंदा तनखाइया है, पर मैं जिस वक्त की बात कर रहा है सचमुच ही अपनी रसना तो उन्होंने शैली वरती है। ताकी बेग दरनैल ने आवाज दे के आखे, वो तारिया हूँ तेरे मुकाबले उत्ते लड़न वास्ते कोई सिपाही नहीं आया, मन्या होया दरनैल आया है, पता लग जाएगा तेरिया बाहों अंदर किन्ना क बल है। तो याद रखना, ये वंगार सुनने तो बाद बाबा तारा सिंह जी बाह वाले घोड़े उत्ते सवार होए, ते तकी बेग दरनैल का टाकरा करने वास्ते मैदानी जंग अंदर निकल तुरे। दोवें दरनैल आमो सामने होए, एक पासे चढ़ती जवानी तकी बेग दरनैल, ते एक पासे बाबा तारा सिंह जी बाह। तकी बेग दरनैल ने वंगार दे के आखिया, तारिया तेरे दिल में माल ना रह जाए, हुण मेरे उत्ते पहला वार कर ले। ते बाबा तारा सिंह ने आखिया, ये गुरु नानक देव महाराज जी का कर है, गुरु नानक देव महाराज जी का कर पहला किसी उत्ते वादा नहीं करता, हर चीज निजम बधी हुई है, तुसी चढ़ाई करके आए हो और तुहाडा फर्ज बनता है तुसी पहला मेरे उत्ते वार कर लो। ताकी बेग दरनैल ने तीरां दे वार करने आरंभ किए, बाबा तारा सिंह जी बाह वाले ने रोके। जदों तीरां दे वार रुकते गए और तलवार सूतली, बाबा तारा सिंह जी उत्ते तलवार दे वार करने चाहे, पर याद रखना इधरों बाबा तारा सिंह जी वेख रहे ने कि तकी बेग दरनैल वह सारे का सारा लोहे की संजोब मड़िया होया, ओदे शरीर का कोई भी अंग खाली नहीं जिस उत्ते अपनी तलवार का वार कर सकन। सत्कारयोग साध संगत, आपने कदे निहंग सिंह साहबान गतका खेडदे वेख्या होगा, जदों गतका खेडते ने जदों दुश्मन उत्ते वार करते ने और अपनी वार करके फिर अपना पैंतरा बदल के उस तो किन्ना पिछे चले जाते, इसलिए कि जिन्ना चिर दुश्मन ने वार करना है ओदा हाथ वेख सकन, एदा वार किस पासे नू पवेगा और असी अपने हाथ विचली टाल डाक उसका वार किवें रोकना है, ये साडे पुरातन बजुर्गों के जंगी कर्तव्य ने अज साडे वास्ते खेड बन के रह गई। सत्कारयोग साध संगत, बाबा तारा सिंह ने अपने घोड़े की वाघ मोड़ी, तो तकी बेग दरनैल तो थोड़ा जा पासे वाले अपने घोड़े नू दड़ा लिया। हुण बाबा तारा सिंह जी सोचते सन कि इहदे शरीर उत्ते किस थां उत्ते वार किया जाए, लोहे की संजोब विच मड़िया होया कोई थां खाली नहीं, ते जदों घोड़े की वाघ पिछे मोड़दे आ बाबा तारा सिंह नू तकिया, ते तकी बेग दरनैल ने आवाज दे के आखिया, वो तारिया मैदान छड के दौड़ना मर्दां दा कम नहीं जे तेरे अंदर हिम्मत ते मेरे सामने आ। बाबा तारा सिंह जी जान गए कि केवल तो केवल एक तकी बेग दरनैल का मूँह खाली है जिस उत्ते वार किया जा सके। बाबा तारा सिंह जी ने अपनी तलवार जिहड़ी सी ओह म्यान विच कीती और जिहड़ा 7 फुट लंबा नेजा सी उस नू अपने हथ अंदर लिया, संभाल लिया, घोड़े की वाघ मोड़ी, तो आया बाबा तारा सिंह जी तकी बेग दरनैल वाले, तो इधरों तकी बेग दरनैल अजे वंगार ही रहा सी, ओह तारिया मैदान छड छड के भजना मर्दा का कम नहीं और छाती डाह के मैदान लड़े जाते हैं जितते जाते हैं, बस ओदा मूँह खुलन की देर सी। गुरु गोबिंद सिंह पातशाह महाराज जी के सिंह बाबा तारा सिंह जी बाह वाले ने पाया घोड़े दियां रकाबां उत्ते पार, अपने हाथ में लंबे 7 फुट नेजे का वार, तकी बेग दरनैल का मूँह खुलन की देर सी, ओदे खुलते हुए मूँह उत्ते वार बाबा तारा सिंह ने जिस कदर किया, उस वेले का नक्शा कोमल का ढाडी जत्था हे इन कह रहे।
ਸਾਨੂੰ ਦੱਸਿਆ ਸ੍ਰੀ ਦਸ਼ਮੇਸ਼ ਜੀ ਨੇ ਤੇ ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀ ਏ ਜਦੋਂ ਲਾੜੀ ਆਜ਼ਾਦੀ ਦਾ ਚਾਹ ਹੋਵੇ ਤੇ ਪਹਿਲਾਂ ਹੱਸ ਕੇ ਮੌਤ ਵੀ ਆਈ ਦੀ ਏ ਉਹ ਜਿਹੜਾ ਸਿੱਖੀ ਸਕੂਲ ਵਿੱਚ ਹੋਵੇ ਦਾਖਲਾ ਤੇ ਉਹਨੂੰ ਇਹੋ ਹੀ ਸਬਕ ਪੜ੍ਹਾਈ ਦਾ ਏ ਕਿ ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਾ ਤੇ ਚੋਲਾ ਇੱਕ ਲਾ ਕੇ ਦੂਜਾ ਪਾਈ ਦਾ ਏ
ਆਪਣਾ ਫਰਜ ਨਿਭਾ ਦੇ
ਤਿਹਾਇਆ ਰੱਤ ਦਾ ਤੇ ਲੱਜ ਨਾਲ ਲੱਥੇ ਚਾ ਦਸ ਦਾ ਤਿਹਾਇਆ ਰੱਤ ਦਾ ਤੇ ਰੱਜ ਨਾ ਲੱਥੇ ਚਾ
ਸਦਾ ਤਿਹਾਇਆ ਰੱਤ ਦਾ ਤੇ ਰੱਜ ਨਾ ਲੱਥੇ ਚਾ
ਛੇੜਿਆ ਤੇ ਘੋੜੇ ਨੂੰ ਚਮਕਾ
ਅੱਡੀ ਲਾ ਕੇ ਛੇੜਿਆ ਤੇ ਘੋੜੇ ਨੂੰ ਚਮਕਾ ਉਹਨੇ ਅੱਡੀ ਲਾ ਕੇ ਛੇੜਿਆ ਤੇ ਘੋੜੇ ਨੂੰ ਚਮਕਾ
ਉਹ ਜਾਵੇਰੀ ਸਿਰ ਪਵਕਿਆ ਤੇ ਉੱਡਦਾ ਵਾਂਗ ਹਵਾ ਉਹ ਜਾਵੇਰੀ ਸਿਰ ਪਵਕਿਆ ਤੇ ਉੱਡਦਾ ਵਾਂਗ ਹਵਾ
ਪਵਕਿਆ ਤੇ ਉੜਦਾ ਵਾਂਗ ਹਵਾ ਜਾ ਵੈਰੀ ਸਿਰ ਪਵਕਿਆ ਤੇ ਉੜਦਾ ਵਾਂਗ ਹਵਾ
ਉਹ ਲੋਹੇ ਮੁੜਿਆ ਖਾਣ ਸੀ ਤੇ ਕਿਤੇ ਨਾ ਲੱਗੇ ਦਾ ਉਹਦੇ ਮੂੰਹ ਵਿੱਚ ਨਿਜਾ ਮਾਰਿਆ ਤੇ ਸਤ ਕਰਤਾਰ ਤਿਆ
ਖਤਰਾ ਉਹਨਾਂ ਨੂੰ ਜਬਰ ਤੇ ਜੇਰ ਨਾ ਕੀ ਖੋਵੇ ਸੂਰਮਾ ਲੜੇ ਮੈਦਾਨ ਅੰਦਰ ਉਹ ਮੂਜੀ ਉੱਠ ਕੇ ਲੜੇ ਦਲੇਰ ਨਾ ਕੀ ਜਿਹੜੇ ਸ਼ਾਹੀ ਚਨਾਨ ਦੇ ਤਰਨ ਵਾਲੇ ਖਤਰਾ ਉਹਨਾਂ ਨੂੰ ਘੁੰਮਣ ਤੇ ਘੇਰ ਨਾ ਕੀ ਅਗਲੀ ਪੰਕਤੀ ਅੰਦਰ ਕਵੀ ਸ਼ਰਫ ਨੇ ਫੈਸਲਾ ਕਰ ਦਿੱਤਾ ਉਹ ਕਹਿੰਦੇ ਸ਼ਰਫ ਗਧੇ ਤੋਂ ਕਦੇ ਨੀ ਕਹੂ ਬਣਦੀ ਗਿੱਦੜ ਕਰੇ ਮੁਕਾਬਲਾ ਸ਼ੇਰ ਦਾ ਤਕੀ ਬੇਗ ਦਨੈਲ ਨੇ ਮੂੰਹ ਖੋਲਿਆ ਤੇ ਬਾਬਾ ਤਾਰਾ ਸਿੰਘ ਬਾਂਬ ਵਾਲੇ ਨੇ ਨੇਜੇ ਦਾ ਵਾਰ ਉਹਦੇ ਮੂੰਹ ਵਿੱਚ ਕੀਤਾ ਹੁਣ ਨੇਜੇ ਦੀ ਬਣਤਰ ਜਾਣਦੇ ਹੋ ਅੱਗੋਂ ਨੋਕਦਾਰ ਤੇ ਪਿੱਛੋਂ ਦੋ ਨੋਕਾਂ ਹੁੰਦੀਆਂ ਨੇ ਜਦੋਂ ਵਾਪਸ ਖਿੱਚਿਆ ਮੂੰਹ ਪਾੜ ਗਿਆ ਖੂਨ ਵਹਿਣਾ ਸ਼ੁਰੂ ਹੋ ਗਿਆ ਪੀੜ ਨੇ ਬੈਬਲ ਉੱਠਿਆ ਘੋੜੇ ਦੀ ਵਾਗ ਪਿੱਛੇ ਮੋੜੀ ਤੇ ਕਿਸੇ ਨੇ ਆਵਾਜ਼ ਦੇ ਕੇ ਆਖਿਆ ਉਹ ਤਕੀ ਬੇਗ ਮੈਦਾਨੇ ਜੰਗ ਅੰਦਰ ਲੜ ਰਿਹਾ ਹੈ ਅਜੇ ਵੀ ਪੰਜ ਸੂਫਰੇ ਹੈ ਉਹਨੇ ਕਿਹਾ ਪੰਜ ਸੂਫਰੇ ਲਾਹੌਰ ਅੰਦਰ ਕੁਝ ਹੋਰ ਨਜ਼ਾਰਾ ਸੀ ਪਰ ਜਿਹੜੇ ਪਾਨਾਂ ਦੇ ਬੀੜੇ ਬਾਬਾ ਤਾਰਾ ਸਿੰਘ ਬਣ ਰਹੇ ਤੁਹਾਨੂੰ ਮਿਲ ਕੇ ਤੁਹਾਨੂੰ ਵੀ ਕੁਝ ਆਨੰਦ ਹੋਰ ਆਏਗਾ ਇਸ ਤੋਂ ਬਾਅਦ ਕੁਝ ਹੋਰ ਨਹੀਂ ਕਹਿ ਸਕਿਆ ਅਤੇ ਨਾ ਮੈਂ ਹੀ ਕਹਿ ਸਕਾਂਗਾ ਨੀਅਤ ਕੀਤਾ ਸਮਾਂ ਸਮਾਪਤ ਹੋ ਗਿਆ ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ ਹੋਈਆਂ ਗਲਤੀਆਂ ਦੀ ਮਾਫ਼ੀ ਮੰਗ ਕੇ ਆਪ ਕੋਲੋਂ ਫਤਿਹ ਅਰਜ਼ ਕਰਦਾ ਹਾਂ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਦੇ ਕੇ ਆਪਣੀ ਇਤਿਹਾਸ ਦਾ ਮਾਨ ਸਤਿਕਾਰ ਕੀਤਾ ਹੈ ਅਰਦਾਸ ਕਰਦਾ ਹੈ ਮੇਰੇ ਸਤਿਗੁਰੂ ਖਜ਼ਾਨੇ ਭਰਪੂਰ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਦਾਤਾ ਬਖਸ਼ਿਸ਼ ਕਰਨ ਅਗਲਾ ਪ੍ਰੋਗਰਾਮ ਸਰਵਣ ਕਰੋ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।